ਮਨਪ੍ਰੀਤ ਰਤੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀ ਆਇਆਂ ਨੂੰ। ਅਗਲੀ ਕਹਾਣੀ ਜੋ ਆਪਾਂ ਪੜ੍ਹਾਂਗੇ ਉਸਦਾ ਨਾਮ ਹੈ ਬਾਬਾ ਵਾਪਸ ਆ ਗਿਆ, ਜਿਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਹੈ ਰੂਪ ਢਿੱਲੋਂ ਜੀ ਨੇ। ਨਿਰਮਲ ਤਸਵੀਰ ਵੱਲ ਤੱਕ ਰਿਹਾ ਸੀ। ਕਮਰੇ ਦੀ ਫਿਰੋਜ਼ੀ ਕੰਧ ਉੱਤੇ ਟੰਗੀ ਹੋਈ ਨਿਰਮਲ ਦੇ ਬਾਬੇ ਦੀ ਤਸਵੀਰ ਸੀ। ਕੰਧ ਦੇ ਉੱਤੇ ਕੰਧ ਨਾਲੋਂ ਕੁਝ ਜ਼ਿਆਦਾ ਹੀ ਉਗੜਵੀਂ ਪ੍ਰਤੀਤ ਹੋ ਰਹੀ ਸੀ। ਲਾਲ ਰੰਗ ਦੇ ਫਰੇਮ ਵਿੱਚ ਤਸਵੀਰ ਹੱਥ ਨਾਲ ਰੰਗਦਾਰ ਕੀਤੀ ਹੋਈ ਸੀ, ਜਿਸ ਦਾ ਹਰ ਰੰਗ ਆਪਣੇ ਆਪ ਵਿੱਚ ਨੂਰਾਨੀ ਦਿਖਾਈ ਦਿੰਦਾ ਸੀ। ਕਿਸੇ ਚਿੱਤਰਕਾਰ ਨੇ ਇਸ ਉੱਪਰ ਬੜੀ ਬਾਰੀਕੀ ਨਾਲ ਆਪਣਾ ਬੁਰਸ਼ ਦਾ ਕਮਾਲ ਦਿਖਾਇਆ ਸੀ। ਇਸ ਲਈ ਬਾਬੇ ਦਾ ਚਿਹਰਾ ਨਾ ਹੀ ਸਿਆਹ ਸਫੇਦ ਅਤੇ ਨਾ ਹੀ ਉਵੇਂ ਜਿਵੇਂ ਉਹ ਆਪਣੀ ਅਸਲ ਜ਼ਿੰਦਗੀ ਵਿੱਚ ਦਿਖਾਈ ਦਿੰਦਾ ਹੋਵੇ। ਇਹ ਇੱਕ ਰੰਗ ਬਿਰੰਗਾ ਜਿਹਾ ਚਿਹਰਾ ਸੀ। ਇਸ ਤਰ੍ਹਾਂ ਦੀਆਂ ਫੋਟੋਆਂ ਵਿੱਚ ਸਾਰੇ ਹੀ ਭੂਸਲੇ ਜਿਹੇ ਜਾਪਦੇ ਸਨ। ਪੱਗ ਦਾ ਫੋਟੋ ਫਰੇਮ ਨਾਲ ਮੇਲ ਖਾਂਦਾ ਸੀ। ਉਸ 'ਤੇ ਪੀਲੇ ਤਾਰੇ ਹੀ ਉਸਦੀ ਦਿੱਖ ਨੂੰ ਉਸ ਫਰੇਮ ਤੋਂ ਵੱਖ ਕਰਦੇ ਸਨ। ਤਿੱਖਾ ਨੱਕ ਦੇ ਹੇਠ ਕੁੰਡੀਆਂ ਮੁੱਛਾਂ ਸਨ। ਇਸ ਤੋਂ ਇਲਾਵਾ ਮੂੰਹ ਸਾਫ਼ ਸੀ, ਤਿੱਖੇ ਨੱਕ ਨਾਲ ਮੇਲ ਖਾਂਦੀਆਂ ਅੱਖਾਂ, ਉਕਾਬੀ ਅੱਖਾਂ, ਜਿਨ੍ਹਾਂ 'ਚੋਂ ਇੱਕ ਸ਼ਰਾਰਤੀ ਮੁਸਕਾਨ ਦਾ ਭੁਲੇਖਾ ਪੈਂਦਾ ਸੀ। ਨਿਰਮਲ ਨੂੰ ਇੰਝ ਲੱਗਦਾ ਸੀ ਜਿਵੇਂ ਕਮਰੇ ਦੇ ਹਰ ਕੋਨੇ ਵਿੱਚ ਇਹ ਅੱਖਾਂ ਉਸਦਾ ਪਿੱਛਾ ਕਰਦੀਆਂ ਹੋਣ। ਬਾਬੇ ਦੀ ਕਮੀਜ਼ ਨੀਲੀ ਸੀ ਅਤੇ ਤਸਵੀਰ ਦੀ ਪ੍ਰਿਸ਼ਠਭੂਮੀ ਸੰਧਲੀ ਸੀ। ਹਰੇਕ ਦੇਖਣ ਵਾਲੇ ਨੂੰ ਖਬਰੇ ਕਿਉਂ ਇਉਂ ਲੱਗਦਾ ਹੁੰਦਾ ਕਿ ਬਾਬੇ ਦੇ ਨੇਤਰ ਉਹਨਾਂ ਨੂੰ ਕਮਰੇ ਦੇ ਹਰ ਨੁੱਕਰ ਵਿੱਚ ਘੂਰ ਰਹੇ ਸਨ। ਇੱਕ ਮਗ ਦੇ ਦਿਹਾੜੇ ਇਸ ਗੱਲ ਦਾ ਜਵਾਬ ਬਾਬੇ ਨੇ ਨਿਰਮਲ ਨੂੰ ਸਿੱਧਾ ਦੇ ਦਿੱਤਾ ਸੀ। ਤਸਵੀਰ ਵਿੱਚੋਂ ਨਿਕਲ ਕੇ ਪੋਤਰੇ ਦੇ ਸਾਹਮਣੇ ਆ ਖੜੋਤਾ ਅਤੇ ਲੋਟੇ ਦੀਆਂ ਕੁੰਡੀਆਂ ਵਾਂਗ ਆਪਣੀਆਂ ਬਾਹਾਂ ਆਪਣੇ ਜੁੱਸੇ ਦੇ ਦੋਈ ਪਾਸੇ ਰੱਖ ਕੇ ਬੋਲਿਆ, ਓਏ ਡਰਦਾ ਕਿਉਂ, ਮੈਂ ਤੈਨੂੰ ਖਾਣ ਨਹੀਂ ਲੱਗਿਆ। ਤਸਵੀਰ ਵਿੱਚੋਂ ਨਿਕਲਿਆ ਹੋਣ ਕਰਕੇ ਉਸਦਾ ਪਿੰਡਾ ਕਾਗਜ਼ ਵਾਂਗ ਪਤਲਾ ਅਤੇ ਸਮਤਲ ਸੀ। ਫਲੈਟ ਆਦਮੀ ਨੂੰ ਦੇਖ ਕੇ ਇੱਕਦਮ ਉੱਤਰ ਨਹੀਂ ਸੁੱਝਿਆ ਉਸਨੂੰ। ਜੀ ਜੀ, ਮੈਂ ਤੁਹਾਤੋਂ ਕਿੱਥੇ ਡਰਦਾ ਬਾਬਾ ਜੀ, ਨਿਰਮਲ ਨੇ ਤਸਵੀਰ ਸਰੀਰ ਬਾਬੇ ਨੂੰ ਕਿਹਾ। ਤੁਹਾਨੂੰ ਗਲਤ ਫਹਿਮੀ ਹੈ। ਤਸਵੀਰ ਬਾਬਾ ਨਿਰਮਲ ਤੋਂ ਪਤਲਾ ਤਾਂ ਸੀ ਪਰ ਕੱਦ ਵਿੱਚ ਲੰਬਾ ਵੀ ਸੀ। ਭਾਵੇਂ ਕੰਧ ਉੱਤੇ ਤਾਂ ਨਿੱਕੀ ਜਿਹੀ ਤਸਵੀਰ ਟੰਗੀ ਹੋਈ ਸੀ, ਨਾਲੇ ਇੰਨੇ ਨਿੱਕੇ ਤਸਵੀਰ ਵਿੱਚੋਂ ਨਿਕਲਣਾ ਕਿੱਥੇ ਸੌਖਾ ਸੀ। ਕਈ ਵਾਰੀ ਨਿਰਮਲ ਨੇ ਬਾਬੇ ਦੀ ਤਸਵੀਰ ਵੱਲ ਡਿੱਠ ਕੇ ਸੋਚਿਆ ਸੀ, ਕਾਸ਼ ਜੇ ਮੈਂ ਬਾਬੇ ਬਲਰਾਜ ਨੂੰ ਮਿਲਿਆ ਹੁੰਦਾ। ਬਲਰਾਜ ਨਿਰਮਲ ਦੇ ਜਨਮ ਤੋਂ ਕੁਝ ਵਰ੍ਹਾ ਪਹਿਲਾਂ ਪੂਰਾ ਹੋ ਚੁੱਕਿਆ ਸੀ। ਇੱਕ ਦਿਨ ਨਿਰਮਲ ਉਦਾਸ ਸੀ ਅਤੇ ਕੋਈ ਘਰ ਨਹੀਂ ਸੀ ਜਿਸ ਨਾਲ ਦਿਲ ਦੀਆਂ ਗੱਲਾਂ ਕਰ ਸਕਦਾ। ਬਾਪੂ ਜੇ ਘਰ ਵੀ ਹੁੰਦਾ, ਨਿਰਮਲ ਨਾਲ ਦਿਲ ਦੀਆਂ ਗੱਲਾਂ ਕਰਦਾ ਨਹੀਂ ਸੀ। ਉਦੋਂ ਨਿਰਮਲ ਨੇ ਬਾਬੇ ਬਲਰਾਜ ਵੱਲ ਵਹਿੰਦੇ ਕਿਹਾ, ਸੋਚਿਆ, ਜੇ ਕਾਸ਼ ਤੁਸੀਂ ਮੇਰੇ ਕੋਲ ਹੁੰਦੇ, ਮੈਂ ਬਹੁਤ ਕੁਝ ਤੁਹਾਡੇ ਬਾਰੇ ਬੀਬੀ ਜੀ ਤੋਂ ਸੁਣਿਆ ਹੈ। ਬਸ ਅੱਜ ਅਰਮਾਨ ਪੂਰਾ ਹੋ ਗਿਆ, ਬਾਬਾ ਵਾਪਸ ਆ ਗਿਆ, ਹੁਣ ਤਾਂ ਗੱਲਾਂ ਕਰ ਸਕਦਾ ਸੀ। ਫਿਰ ਵੀ ਜਿਸ ਤਰੀਕੇ ਨਾਲ ਅਨਘੋਸ਼ਿਤ ਬਿਨਾਂ ਦੱਸੇ ਕਮਰੇ ਵਿੱਚ ਆ ਗਿਆ, ਨਿਰਮਲ ਨੂੰ ਹੱਕਾ ਬੱਕਾ ਕਰ ਦਿੱਤਾ। ਵੈਸੇ ਕਮਰੇ ਵਿੱਚ ਤਾਂ ਹਮੇਸ਼ਾ ਸੀ ਪਰ ਕੰਧ ਉੱਤੇ ਤਸਵੀਰ ਵਿੱਚ, ਜਿੱਥੋਂ ਜੋ ਉਸ ਰੂਮ ਵਿੱਚ ਬੀਤਦਾ ਸੀ ਨੂੰ ਦੇਖਦਾ ਰਹਿੰਦਾ ਸੀ ਜਦ ਦੀ ਤਸਵੀਰ ਟੰਗੀ ਗਈ ਸੀ। ਆਖਿਆ ਤਾਂ ਗਿਆ, ਹੁਣ ਕਿਉਂ ਡਰਦਾ ਵੇ, ਬਲਰਾਜ ਬਾਬੇ ਨੇ ਪੁੱਛਿਆ। ਜੀ ਹੋਰ ਕੁਝ ਨਹੀਂ, ਮੈਨੂੰ ਚੇਤਾਵਨੀ ਤਾਂ ਦੇਣੀ ਸੀ। ਖੈਰ ਤੁਸੀਂ ਆ ਗਏ। ਫਿਰ ਨਿਰਮਲ ਦੇ ਗੋਲਮੋਲ ਮੂੰਹ ਉੱਤੇ ਮੁਸਕਾਨ ਦੌੜਾ ਬੈਠੀ, ਜਿੱਦਾਂ ਤਪਾਕ ਲਈ ਕਵੇਲਾ ਆ ਕਰ ਗਈ ਸੀ। ਉਸੀ ਵਕਤ ਨਿਰਮਲ ਦਾ ਦਿਮਾਗ ਵੀ ਚਾਲੂ ਹੋ ਗਿਆ ਅਤੇ ਹੱਥ ਨਾਲ ਬਾਬੇ ਨੂੰ ਇਸ਼ਾਰਾ ਕੀਤਾ ਆਰਾਮ ਕੁਰਸੀ 'ਤੇ ਬਹਿਣ ਵਾਸਤੇ। ਬਾਬਾ ਖੁਸ਼ੀ ਨਾਲ ਬਹਿ ਗਿਆ। ਕੁਰਸੀ ਦੀ ਢੋ ਨਾਲ ਤਾਸ ਲਾ ਕੇ ਪਤਲਾ ਪਰਚਾ ਵਾਂਗ ਸੀ ਕਰਕੇ ਪਾਸਿਓਂ ਤਾਂ ਦਿਸਦਾ ਵੀ ਨਹੀਂ ਸੀ। ਜੇ ਕੋਈ ਹੋਰ ਕਮਰੇ ਵਿੱਚ ਹੁੰਦਾ ਉਹਨਾਂ ਨੂੰ ਲੱਗਣਾ ਜਿਵੇਂ ਕਿਸੇ ਨੇ ਆਰਾਮ ਕੁਰਸੀ 'ਤੇ ਚਾਦਰ ਵਿਛਾ ਦਿੱਤੀ ਹੋਵੇ। ਅੰਦਰ ਆ ਕੇ ਕੋਈ ਗਲਤੀ ਨਾਲ ਬਾਬੇ ਉੱਤੇ ਬੈਠ ਵੀ ਸਕਦਾ ਸੀ। ਆਰਾਮ ਕੁਰਸੀ ਲਾਲ ਸੀ, ਉਸਦੇ ਸਾਹਮਣੇ ਨਿੱਕਾ ਜਿਹਾ ਮੇਜ਼ ਸੀ, ਮੇਜ਼ ਦੇ ਦੂਜੇ ਪਾਸੇ ਡਾਲੀਆਂ ਤੋਂ ਬਣਾਈ ਕੁਰਸੀ ਸੀ। ਉਸ ਉੱਤੇ ਨਿਰਮਲ ਬੈਠ ਗਿਆ, ਠੋਡੀ ਇੱਕ ਹੱਥ ਉੱਤੇ, ਉਸੇ ਬਾਂਹ ਦੀ ਕੋਣੀ ਗੋਡੇ ਉੱਪਰ, ਗੋਡੇ ਵਾਲੀ ਲੱਤ ਦੂਜੀ ਲੱਤ ਉੱਪਰ। ਕੋਈ ਯੂਨਾਨੀ ਬੁੱਤ ਲੱਗਦਾ ਸੀ। ਬਲਰਾਜ ਬਾਬੇ ਨੂੰ ਡਾਢੀ ਨਜ਼ਰ ਨਾਲ ਤੱਕਦਾ। ਬਾਪੂ ਨਾਲ ਗੱਲਾਂ ਕਰਨੀ ਔਖੀ ਹੈ, ਤੰਗ ਆ ਗਿਆ। ਜੋ ਵੀ ਮੰਗਦਾ ਜਵਾਬ ਨਾ ਹੀ ਹੁੰਦਾ, ਪਰ ਇਹ ਤਾਂ ਕੋਈ ਵੱਡੀ ਗੱਲ ਨਹੀਂ। ਦੁੱਖ ਸੁੱਖ ਉਹਨਾਂ ਨੂੰ ਕਰਨਾ ਨਹੀਂ ਆਉਂਦਾ ਹੈ। ਇਹ ਵੀ ਭਾਰਤੀ ਬਿਮਾਰੀ ਹੈ, ਖਬਰੇ ਪੰਜਾਬੀ ਬਿਮਾਰੀ ਹੈ। ਪਰ ਤੂੰ ਤਾਂ ਇਸ ਬਾਰੇ ਵੀ ਨਹੀਂ ਬੁਲਾਇਆ ਹੈ ਨਾ, ਬਿਮਾਰੀ ਤਾਂ ਹੋਰ ਹੈ ਜੀ। ਨਹੀਂ, ਇਹ ਸਭ ਸ਼ਿਕਵਾਵਾਂ ਹਨ, ਪਰ ਉਦਾਸੀ ਨੇ ਮੈਨੂੰ ਬੈਠ ਲੈ ਲਿਆ ਹੈ। ਇਹ ਸ਼ਹਿਰ ਨੇ, ਦਿੱਲੀ ਨੇ, ਤਾਂ ਤੁਸੀਂ ਯਾਦ ਆ ਗਏ ਸੀ। ਅੱਛਾ, ਸਮਝ ਗਿਆ। ਬਾਬੇ ਨੇ ਫਲੈਟ ਮੁੱਛਾਂ ਨੂੰ ਘੁਮਾਇਆ, ਥੋੜ੍ਹਾ ਜਿਹਾ ਮੂਹਰੇ ਹੋਇਆ, ਬਾਹਾਂ ਗੋਡਿਆਂ ਉੱਤੇ ਉਲਾਰ ਦਿੱਤੀਆਂ। ਪਾਸਿਓ ਇੱਕ ਕਾਗਜ਼ ਦੀ ਚਾਦਰ ਮੂਹਰੇ ਹੁੰਦੀ ਜਾਪਦੀ ਸੀ, ਇੱਕ ਡਿੱਗਦੀ ਚਪਟੀ। ਉਹ ਕੁਝ ਫੇਰ ਸ਼ੁਰੂ ਹੋ ਗਿਆ ਸ਼ੇਰਾ। ਹਾਂ, ਪੋਲਾ ਗਮਗੀਨ ਜਵਾਬ ਆਇਆ। ਥੋੜ੍ਹੀ ਰਹਾਉ ਬਾਅਦ, ਐਤਕੀ ਸਾਡੇ ਲੋਕ ਨਹੀਂ ਹੈ। ਅੱਛਾ, ਹੁਣ ਕਿਹੜੇ ਵਿਚਾਰਿਆਂ ਮਗਰ ਪੈ ਗਏ ਨੇ? ਬਲਰਾਜ ਨੇ ਸੋਗਮਈ ਆਵਾਜ਼ ਵਿੱਚ ਆਖਿਆ, ਮੁਸਲਮਾਨ। ਹੁਣ ਉਹਨਾਂ ਦੀ ਵਾਰੀ ਲੱਗ ਗਈ। ਅਤੇ ਤੂੰ ਇਸ ਬਾਰੇ ਕੀ ਕਰ ਰਿਹਾ? ਇਹੀ ਤਾਂ ਗੱਲ ਹੈ, ਬਾਪੂ ਨੂੰ ਆਖਿਆ ਕਿ ਸਾਨੂੰ ਕੁਰਸਾ ਕਰਨਾ ਚਾਹੀਦਾ, ਪਰ ਉਹਨਾਂ ਨੂੰ ਤਾਂ ਹਾਲੇ 47 ਦੀਆਂ ਯਾਦਾਂ ਆ ਰਹੀਆਂ ਨੇ। 47 ਦੀਆਂ ਯਾਦਾਂ? ਉਹ ਤਾਂ ਹਾਲੇ ਜੰਮਿਆ ਵੀ ਨਹੀਂ ਸੀ, ਉਸਨੂੰ ਕੀ ਪਤਾ। ਮੈਂ ਦੇਖਿਆ ਹੈ, ਫਿਰ ਮੈਂ 84 ਪਤਾ, ਤਾਂ ਹੀ ਮੈਂ ਤੁਹਾਡੇ ਨਾਲ ਹੀ ਗੱਲ ਕਰਨਾ ਚਾਹੁੰਦਾ ਹਾਂ। ਨਿਰਮਲ ਨੂੰ ਪੂਰਾ ਪਤਾ ਸੀ ਕਿ ਬਲਰਾਜ ਨਾਲ ਬੀਤਿਆ ਕੀ ਸੀ। 84 ਵਿੱਚ ਅੱਜ ਵਰਗੇ ਹੀ ਹਾਲ ਸਿੱਖਾਂ ਲਈ ਹੋ ਚੁੱਕੇ ਸਨ। ਦਰਅਸਲ ਉਸਦੇ ਦਾਦੇ ਨੂੰ ਤਾਂ ਮੌਕਾ ਵੀ ਨਹੀਂ ਮਿਲਿਆ ਸੀ ਸਾਰੇ ਸਾਲ ਨੂੰ ਵੇਖਣ ਦਾ। ਬਲਰਾਜ ਬਾਬੇ ਨੇ ਤਾਂ ਨਵੰਬਰ ਤੋਂ ਗਾਹਾਂ ਵੇਖਿਆ ਵੀ ਨਹੀਂ ਸੀ। ਮੱਘਰ ਦੇ ਬਾਅਦ ਹੋਰ ਸਾਰੇ ਬਾਹਰ ਚਲੇ ਗਏ ਸੀ। ਜਿਨ੍ਹਾਂ ਨੂੰ ਮਜਬੂਰੀ ਜਾਂ ਗਰੀਬੀ ਸੀ, ਉਹੀ ਰਹਿ ਗਏ ਸਨ। ਬਾਪੂ ਵੀ ਜ਼ਿੱਦੀ ਸੀ, ਸੋ ਰਿਹਾ। ਹੌਲੀ ਹੌਲੀ ਜੀਵਨ ਵਾਪਸ ਜਿੱਦਾਂ ਪਹਿਲਾਂ ਹੋ ਗਿਆ ਸੀ। ਨਹੀਂ, ਇਹ ਝੂਠ ਹੈ, ਕੁਝ ਗਵਾਚ ਗਿਆ ਸੀ, ਅਮਾਨਤ। ਉਸ ਤੋਂ ਬਾਅਦ ਘੱਲੂਘਾਰੇ ਨੂੰ ਹੰਗਾਮਾ ਹੀ ਆਖਣ ਲੱਗ ਪਏ ਸਨ। ਉਸ ਦਿਨਾਂ ਵਿੱਚ ਅੱਜ ਵਾਂਗਰ ਇੰਟਰਨੈਟ ਨਹੀਂ ਸੀ, ਬਾਹਰਲੀ ਦੁਨੀਆ ਤੋਂ ਲੁਕੋ ਕੇ ਰੱਖਾਂ। ਸਿੱਖਾਂ ਨੂੰ ਆਤੰਕਵਾਦੀ ਦਾ ਦਰਜਾ ਦੇ ਦਿੱਤਾ ਸੀ। ਹਾਲੇ ਤੀਕਰ ਕੋਈ ਨਿਆਂ ਨਹੀਂ ਮਿਲਿਆ ਸੀ। ਸਰਕਾਰ ਨੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਵੀ ਕਰਨਾ ਨਹੀਂ ਚਾਹਿਆ। ਹੁਣ ਉਹੀ ਕੁਝ ਫੇਰ ਹੋਣ ਲੱਗ ਪਿਆ ਸੀ। ਹੈਰਾਨੀ ਦੀ ਗੱਲ ਸੀ ਕਿ ਇੰਟਰਨੈਟ ਦਾ ਬਹੁਤਾ ਫਾਇਦਾ ਨਹੀਂ ਸੀ। ਖਾਸ ਦੁਨੀਆ, ਜਿਸ ਦਾ ਮਤਲਬ ਪੱਛਮੀ ਦੁਨੀਆ ਨੂੰ, ਤਾਂ ਪਤਾ ਹੀ ਨਹੀਂ ਸੀ ਕਿ ਇਸ ਵੇਲੇ ਦਿੱਲੀ ਵਿੱਚ ਕੀ ਹੋ ਰਿਹਾ ਸੀ। ਸਰਕਾਰ ਨੇ ਇਹ ਗੱਲਾਂ ਗੁਝਾ ਕੇ ਰੱਖੀ ਸੀ, ਪਰ ਭਾਰਤ ਸਾਰਾ ਨਹੀਂ, ਇਸ ਵਾਰੀ ਅੰਨਾ ਸੀ। ਜਿਹੜਾ ਮੁਲਕ ਫੇਰ ਉਸ ਥਾਂ ਉੱਤੇ ਪਹੁੰਚ ਗਿਆ ਸੀ, ਨਿਰਮਲ ਉਦਾਸ ਕਰ ਦਿੱਤਾ ਸੀ। ਉਸਨੂੰ ਯਾਦ ਆ ਗਿਆ ਬੀਬੀ ਕੀ ਬਾਬੇ ਬਾਰੇ ਦੱਸਦੀ ਸੀ। ਬਾਬਾ ਡਰਦਾ ਨਹੀਂ ਸੀ, ਸੜਕ ਉੱਤੇ ਗਿਆ ਅਤੇ ਕਿਰਪਾਨ ਲੈ ਕੇ ਉਸ ਚਰਖਾ ਨੂੰ ਪਰਾ ਰੱਖਿਆ ਸੀ। ਕਿਸੇ ਦੀ ਧੀ ਨੂੰ ਬਚਾ ਦਿੱਤਾ ਸੀ, ਕਿਸੇ ਦੇ ਪੁੱਤ ਨੂੰ, ਪਰ ਆਪ ਨੂੰ ਨਹੀਂ ਬਚ ਸਕਿਆ ਸੀ। ਵੈਸੇ ਆਮ ਸਿੱਖ ਵਾਂਗ ਦਾੜੀ ਕੇਸ ਨਹੀਂ ਸੀ, ਮੁੱਛ ਸੀ ਅਤੇ ਨਿੱਕੀ ਜਿਹੀ ਪਗੜੀ। ਪਰ ਹੌਲੀ ਹੌਲੀ ਗਿੱਦੜਾਂ ਨੂੰ ਸਮਕ ਪੈ ਗਈ ਸੀ, ਬਲਰਾਜ ਪੰਜਾਬੀ ਸਰਦਾਰ ਸੀ। ਹੁਣ ਉੱਥੋਂ ਵਾਪਸ ਪਰਤ ਗਏ ਸਨ। ਬਾਪੂ ਨੇ ਸਮੱਸਿਆ ਦੀ ਹੱਲ ਕਰਨੀ ਦੀ ਥਾਂ ਕੰਮ ਉੱਤੇ ਚਲਾ ਗਿਆ ਸੀ। ਮਾਂ ਤਾਂ ਹੁਣ ਹੈ ਨਹੀਂ ਸੀ। ਨਿਰਮਲ ਕੁਝ ਕਰਨਾ ਚਾਹੁੰਦਾ ਸੀ। ਗੁਰੂ ਗੋਬਿੰਦ ਦਾ ਖਾਲਸਾ ਸੀ, ਭਾਵੇਂ ਸੀਸ ਉੱਤੇ ਪੱਗ ਨਹੀਂ ਸੀ, ਦਿਲ ਦੇ ਅੰਦਰ ਤਾਂ ਆਪਣੇ ਆਪ ਨੂੰ ਸੂਰਮਾ ਸਮਝਦਾ ਸੀ, ਪਰ ਪੁਲਿਸ ਨਾਲ ਪੰਗਾ ਲੈਣਾ ਨਹੀਂ ਚਾਹੁੰਦਾ ਸੀ। ਪਰ ਉਹ ਵਿਚਾਰਿਆਂ ਦੀ ਮਦਦ ਕਰਨਾ ਚਾਹੁੰਦਾ ਸੀ। ਇੱਕ ਪਾਸੇ ਉਸਦੇ ਪਿਓ ਦੀ ਆਵਾਜ਼ ਨੇ 400 ਸਾਲ ਤਾਰੀਖ ਚੇਤਾ ਕਰਾਈ, ਜਿਸ ਵਿੱਚ ਮੁਸਲਿਮ ਕੌਮ ਜਵਾਹ ਹਲਾਕ ਭਾਰਤੀਆਂ ਦੀ ਕਰਦੀ ਸੀ, ਪਰ ਦੂਜੇ ਪਾਸੇ ਮਨ ਕਰ ਰਿਹਾ ਸੀ ਕਿ ਸਾਰੇ ਗੁਰੂ ਦੇ ਇਨਸਾਨ ਹਨ ਅਤੇ ਮੁਸਲਮਾਨ ਵੀ ਇਨਸਾਨ ਹਨ, ਉਹਨਾਂ ਦੀ ਮਦਦ ਕਰਨੀ ਹੈ। ਪਰ ਗੱਲ ਤਾਂ ਇਸ ਤੋਂ ਵੀ ਡੂੰਘੀ ਸੀ। ਇੰਜ ਸਾਡੇ ਨਾਲ ਵੀ ਹੋਇਆ ਅਤੇ ਹੁਣ ਇਸ ਜ਼ਬਰਦਸਤੀ ਨੂੰ ਕਿਸੇ ਨਾਲ ਨਹੀਂ ਹੋਣ ਦੇਣਾ। ਕੱਲ੍ਹ ਸਰਦਾਰ ਸਨ, ਅੱਜ ਮੁਸਲਮਾਨ, ਖਬਰੇ ਕੱਲ੍ਹੋਂ ਕੌਣ ਹੋਵੇਗਾ। ਭਾਰਤੀਆਂ ਤੋਂ ਸ਼ਰਮ ਆਉਂਦੀ ਸੀ, ਨਿਰਮਲ ਪੜ੍ਹਿਆ ਲਿਖਿਆ ਸੀ। ਨਿਰਮਲ ਨੂੰ ਸਾਫ਼ ਪਤਾ ਸੀ ਕਿ ਹਿੰਦੂ ਲਫ਼ਜ਼ ਦਾ ਅਸਲ ਮਤਲਬ ਸਿਰਫ ਸੀ ਭਾਰਤ ਵਿੱਚ ਰਹਿਣ ਵਾਲੇ। ਸਾਰੇ ਹੁਣ ਇਸ ਲੇਬਲ ਹੇਠ ਇੱਕੋ ਸਨ, ਪਰ ਅਸਲੀਅਤ ਸੀ ਕਿ ਜਾਤ ਪਾਤ ਵਿੱਚ ਮੰਨਦੇ ਸੀ। ਸੋ ਜੇ ਮੁਸਲਮਾਨ ਖਤਮ ਵੀ ਕਰ ਦਿੱਤੇ, ਫਿਰ ਇੱਕ ਦੂਜੇ ਉੱਤੇ ਪਓਗੇ। ਇਸ ਦਾ ਕੀ ਹੱਲ ਸੀ? ਹਜ਼ਾਰ ਵਰ੍ਹਿਆਂ ਦੀ ਸੋਚ ਨੂੰ ਇੱਕਦਮ ਨਹੀਂ ਬਦਲ ਸਕਦੇ, ਸ਼ਾਇਦ ਕਦੇ ਨਹੀਂ ਬਦਲ ਸਕਣਾ ਸੀ। ਪਰ ਹੁਣ ਲਈ ਨਿਰਮਲ ਕੁਝ ਕਰ ਸਕਦਾ ਸੀ, ਤਾਂ ਹੀ ਬਾਬੇ ਦੀ ਲੋੜ ਸੀ। ਬਾਬੇ, ਤੁਹਾਨੂੰ ਯਾਦ ਹੈ ਤੁਹਾਡੇ ਨਾਲ ਕੀ ਬੀਤਿਆ ਸੀ? ਫਿਰ ਕੀ ਹੋਇਆ? ਨਹੀਂ ਸ਼ੇਰਾ, ਕੋਈ ਯਾਦ ਨਹੀਂ। ਇੱਕ ਪਲ ਮੈਂ ਕਿਰਪਾਨ ਨਾਲ ਲੜ ਰਿਹਾ ਸੀ, ਦੂਜੇ ਪਲ ਇਸ ਕਮਰੇ ਦੀ ਕੰਧ ਉੱਤੇ ਸੀ ਅਤੇ ਹਰ ਦਿਨ ਜੋ ਕੁਝ ਇੱਥੇ ਹੁੰਦਾ ਦੇਖਿਆ ਹੈ। ਦੁੱਧ ਜਿੱਤਿਆ ਸੀ, ਪਰ ਫਿਰ ਬੋਲਿਆ, ਸ਼ੇਰਾ ਮੇਰੇ ਨਾਲ ਕੀ ਹੋਇਆ? ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਨਿਰਮਲ ਉੱਠ ਖੜ੍ਹਾ ਅਤੇ ਦਾਦੇ ਨੂੰ ਵੀ ਉੱਠਣ ਲਈ ਕਿਹਾ। ਉਸਨੂੰ ਕਮਰੇ ਤੋਂ ਬਾਹਰ ਲੈ ਗਿਆ ਬੈਠਕ ਵੱਲ, ਜਿੱਥੋਂ ਬਾਰੀ ਰਾਹੀਂ ਬਾਹਰ ਜਲਦੇ ਸ਼ਹਿਰ ਵੱਲ ਡਿੱਠਾ। ਮਸੀਤਾਂ ਸੜ ਰਹੀਆਂ ਸਨ। ਇੱਕ ਇਲਾਕੇ ਵਿੱਚ ਖਾਸ ਅੱਗ ਸੀ। ਬਲਰਾਜ ਖੁਦ ਉਦਾਸ ਹੋ ਗਿਆ। ਦੋਨੋਂ ਹੀ ਇੰਜ ਸੀ ਦਿੱਲੀ ਦੇ ਲਾਲ ਦੇ ਸੱਦੇ ਵੱਲ ਦੇਖਦੇ। ਹੁਣ ਮੈਨੂੰ ਯਾਦ ਆ ਗਿਆ, ਬਾਬੇ ਨੇ ਕੁਝ ਚਿਰ ਬਾਅਦ ਮੂੰਹ ਖੋਲ੍ਹਿਆ। ਨਿਰਮਲ ਦੀ ਹਿੰਮਤ ਨਹੀਂ ਸੀ ਬਾਬੇ ਨਾਲ ਇਸ ਵੇਲੇ ਅੱਖਾਂ ਚਾਰ ਕਰਨ ਦੀ, ਪਰ ਵੈਸੇ ਪਾਸਿਓ ਉਹਨਾਂ ਦਾ ਮੁੱਖੜਾ ਤਾਂ ਦਿਸਦਾ ਨਹੀਂ ਸੀ, ਸਿਰਫ ਪਤਲਾ ਚਿੱਤਰ ਪੱਟ ਹੀ ਨਾਲ ਖੜ੍ਹਾ ਸੀ। ਦੋਈ ਸ਼ਹਿਰ ਵੱਲ ਦੇਖੀ ਗਏ। ਸਾਨੂੰ ਉਸ ਗਲੀਆਂ 'ਚ ਜਾ ਕੇ ਲੋਕਾਂ ਦੀ ਮਦਦ ਕਰਨੀ ਪੈਣੀ, ਜੋ ਮਰਜ਼ੀ ਲੇਖਾ ਦੇਣਾ ਪੈਣਾ। ਆਪਾਂ ਦਸਵੇਂ ਪਾਤਸ਼ਾਹ ਦੇ ਸ਼ੇਰ ਹਾਂ, ਕਦੇ ਨਹੀਂ ਭੁੱਲਣਾ। ਮੇਰੇ ਵਾਸਤੇ ਕਿਰਪਾਨ ਚੱਕ, ਆਪ ਵੀ ਕੁਛ ਲੈ ਲੈ। ਜੀ, ਪਰ ਪੁਲਿਸ, ਉਹਨਾਂ ਨੇ ਕੁਛ ਨਹੀਂ ਕਰਨਾ। ਪਾਸੇ ਖੜਾ ਕੇ ਕੁੱਤਿਆਂ ਨੂੰ ਮਾਰ ਮਰਈਆ ਦਾ ਮੌਕਾ ਹੀ ਦੇਣਾ, ਉਹਨਾਂ ਤੋਂ ਨਾ ਡਰ। ਜੇ 1984 ਵਾਂਗ ਸੱਚਮੁੱਚ ਹੈ, ਕੱਟ ਵੱਢ ਹੀ ਹੋਣਾ, ਇਹ ਤਾਂ ਇੱਥੋਂ ਹੀ ਦਿਸਦਾ ਹੈ। ਆ ਚੱਲੀਏ। ਨਿਰਮਲ ਨੇ ਦੋ ਕਿਰਪਾਨਾਂ ਲੱਭ ਲਈਆਂ ਅਤੇ ਇੱਕ ਬਾਬੇ ਦੇ ਕਾਗਜ਼ੀ ਹੱਥ ਵਿੱਚ ਫੜਾ ਦਿੱਤੀ। ਦੋਨੋਂ ਘਰੋਂ ਬਾਹਰ ਨਿਕਲ ਗਏ। ਨਿਰਮਲ ਦਾ ਘਰ ਸਿਵ ਵਿਹਾਰ ਵਿੱਚ ਹੈ। ਜਦ ਸੜਕ ਉੱਤੇ ਪਹੁੰਚੇ, ਇੱਕ ਪਾਸੇ ਤੀਹਾਂ ਦੀ ਲੁੱਚ ਮੰਡਲੀ ਸੀ, ਜੋ ਇੱਕ ਕੁੱਖ ਹਰੀ ਹੋਈ ਕੁੜੀ ਨੂੰ ਠੋਕਰ ਮਾਰ ਰਹੇ ਸਨ। ਉਹ ਵਿਚਾਰੀ ਕਹਿ ਰਹੀ ਸੀ, ਮੇਰੇ ਬੱਚੇ ਨੂੰ ਨਾ ਮਾਰੋ, ਪਲੀਜ਼। ਇਹ ਆਖਰੀ ਸ਼ਬਦ ਕਈ ਵਾਰ ਬੋਲਿਆ ਸੀ, ਪਰ ਉਹਨਾਂ ਦੇ ਕੰਨ ਬੰਦ ਸਨ। ਸੜਕ ਦੇ ਦੂਜੇ ਪਾਸੇ ਇੱਕ ਦੁਕਾਨ ਵਿੱਚ ਮੁੰਡਾ ਬਾਹਰ ਖਿੱਚਿਆ। ਮੁੰਡੇ ਦੀ ਟੋਪੀ ਪਾਈ ਸੀ, ਜਿਸ ਤੋਂ ਸਾਫ਼ ਪਤਾ ਲੱਗਦਾ ਸੀ ਉਹ ਕੌਣ ਹੈ। ਮਾਰੋ ਸਾਲੇ ਮੁੱਲੇ ਕੋ, ਜੈ ਸ਼੍ਰੀ ਰਾਮ, ਨਿਕਲ ਹਮਾਰੇ ਮੁਲਕ ਪਾਕਿਸਤਾਨੀ। ਕੁੱਟਮਾਰ ਸ਼ੁਰੂ ਹੋ ਗਈ। ਆਲੇ ਦੁਆਲੇ ਲੋਕ ਚੁੱਪ ਚਾਪ ਖੜ੍ਹੇ ਸਨ, ਜਿੱਦਾਂ ਕੁਛ ਹੁੰਦਾ ਨਹੀਂ ਸੀ। ਇੱਕ ਨੇ ਤਾਂ ਫੋਨ ਲਾ ਕੇ ਫਿਲਮਿੰਗ ਸ਼ੁਰੂ ਕਰ ਲਈ, ਸ਼ੇਰਾ ਤੂੰ ਕੁੜੀ ਨੂੰ ਬਚਾ, ਦੂਜਿਆਂ ਨੂੰ ਮੈਂ ਵੇਖਦਾ। ਬਾਬਾ ਅੱਗੇ ਤੁਰ ਪਿਆ, ਉਸਦੀ ਪਿੱਠ ਨਿਰਮਲ ਵੱਲ। ਪਿੱਛੇ ਚਿੱਤਰਪੱਟ ਉੱਤੇ ਰੰਗ ਨਹੀਂ ਸੀ, ਪੀਲਾ ਕਾਗਜ਼ ਸੀ, ਜਿਸ ਨੂੰ ਬੰਦੇ ਦੇ ਰੂਪ ਵਿੱਚ ਕੱਟਿਆ ਹੋਇਆ ਸੀ। ਅਕਸਰ ਤਸਵੀਰ ਤਾਂ ਇਕੱਲੇ ਮੋਹਰਲੇ ਪਾਸੇ ਹੀ ਸੀ, ਪਰ ਉੱਪਰ ਚੱਕੀ ਕਿਰਪਾਨ ਸਾਫ਼ ਦਿਸਦੀ ਸੀ। ਲਗੌੜਾ ਨੂੰ ਵੀ ਬਾਬੇ ਦੀ ਉੱਚੀ ਆਵਾਜ਼ ਨੇ ਉਹਨਾਂ ਨੂੰ ਤਿੱਤਰ ਬਿੱਤਰ ਕਰ ਦਿੱਤਾ ਸੀ। ਹੁਣ ਨਿਰਮਲ ਦੀ ਵਾਰੀ ਸੀ। ਡਰ ਨਾ, ਉਸਨੇ ਆਪਣਾ ਆਪ ਨੂੰ ਹੌਸਲਾ ਦਿੱਤਾ। ਉੱਚੀ ਚੀਕ ਮਾਰ ਕੇ ਹਜ਼ੂਮ ਵੱਲ ਵਧਿਆ। ਕਿਰਪਾਨ ਵੇਖ ਕੇ ਪਲ ਵਾਸਤੇ ਸਾਰੇ ਪਿੱਛੇ ਹੋਏ। ਨਿਰਮਲ ਨੇ ਕੁੜੀ ਨੂੰ ਭੁੰਜੋ ਚੁੱਕਿਆ ਅਤੇ ਸਹਾਰਾ ਦਿੱਤਾ। ਹੈਰਾਨ ਸੀ ਕਿ ਲੋਕ ਇੱਕ ਨਵੀਂ ਨਾਰੀ ਨੂੰ ਇੰਜ ਮਾਰ ਸਕਦੇ ਨੇ, ਉਹ ਵੀ 30 ਮਰਦ। ਜਿੱਦਾਂ ਇੱਕ ਨੂੰ ਔਰਤ ਤੋਂ ਡਰ ਲੱਗਦਾ ਸੀ, ਪਰ ਮੰਡੀਰ ਨੂੰ ਬਹੁਤਾ ਔਖਾ ਨਹੀਂ ਲੱਗਦਾ ਸੀ ਇੱਕ ਨੂੰ ਮਾਰਨ। ਜਿੱਦਾਂ ਜ਼ਿਆਦਾ ਹੋਣ ਨਾਲ ਹੀ ਦਲੇਰੀ ਆਉਂਦੀ ਸੀ। ਉਂਗਲੀ ਫੜਨੀ ਤੋਂ ਬਾਅਦ ਨਿਰਮਲ ਨੂੰ ਯਾਦ ਆ ਗਿਆ ਆਲੇ ਦੁਆਲੇ ਕੀ ਹੁੰਦਾ ਸੀ। ਹਾਲੇ ਸੋਚ ਰਿਹਾ ਸੀ ਜਦ ਇੱਕ ਟੋਪੀ ਵਾਲਾ ਆਦਮੀ ਜਨਤਾ ਨੂੰ ਧੱਕ ਕੇ ਬਾਹਰ ਬਾਂਹ ਵਧਾ ਕੇ ਕੁੜੀ ਨੂੰ ਲੈ ਗਿਆ। ਫਿਰ ਆਕਰਮਣਕਾਰੀਆਂ ਨੂੰ ਵੀ ਫੇਰ ਹੌਸਲਾ ਆ ਗਿਆ ਸੀ, ਜੋ ਹੁਣ ਇੱਕ ਸ਼ਿਕਾਰ ਸੀ ਉਹਨਾਂ ਵਾਸਤੇ। ਮਾਰਨਾ ਸੌਖਾ ਹੋ ਗਿਆ। ਨਿਰਮਲ ਇੱਕ ਸੀ, ਉਹ 30 ਸਨ। ਉਸਨੂੰ ਕੁੱਟਣ ਲੱਗ ਪਏ। ਹੁਣ ਨਿਰਮਲ ਥੱਲੇ ਜਾ ਡਿੱਗ ਪਿਆ। ਕਿਰਪਾਨ ਹੱਥ 'ਚੋਂ ਨਿਕਲ ਗਈ। ਬਾਹਾਂ ਨਾਲ ਮੂੰਹ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਸੀ। ਬਾਲ ਵਾਂਗ ਗੋਡੇ ਹਿੱਕ ਨਾਲ ਲਪੇਟ ਲਏ ਢਿੱਡ ਨੂੰ ਬਚਾਉਣ। ਇੰਜ ਕੁੱਟ ਖਾਂਦੇ ਨੇ ਹੈਵਾਨਾਂ ਦੀਆਂ ਲੱਤਾਂ ਪਿੱਛੋਂ ਕੁੜੀ ਨੂੰ ਦੇਖ ਲਿਆ। ਉਸ ਮੁਸਲਿਮ ਟੋਪੀ ਵਾਲੇ ਬੰਦੇ ਨਾਲ ਸੀ। ਫਿਰ ਇੱਕ ਸਿੱਖ ਰਾਕਟ ਦੇ ਪਿੱਛੇ ਉਹਨਾਂ ਨੂੰ ਬਿਠਾ ਕੇ ਲੈ ਗਿਆ। ਇਸ ਕੁੰਬੀ ਨਰਕ ਤੋਂ ਆਜ਼ਾਦ ਹੋ ਗਈ ਸੀ। ਫਿਰ ਨਿਰਮਲ ਦੇ ਇੱਕਦਮ ਸੱਟਾਂ ਮਾਰਨੋਂ ਹਟ ਗਏ। ਉਸ ਦੀਆਂ ਬਾਹਾਂ ਥੱਲੇ ਗਈਆਂ ਅਤੇ ਕੰਨ ਧਰ ਕੇ ਧਿਆਨ ਦਿੱਤਾ। ਓਏ, ਮੇਰੀ ਵਾਰੀ ਹੈ ਕੁੱਤਿਓ, ਬਾਬੇ ਦੀ ਆਵਾਜ਼ ਗੂੰਜੀ। ਨਿਰਮਲ ਨੂੰ ਬਿੰਦ ਕੁ ਲਈ ਕੁੱਟ ਤੋਂ ਅਫਾਕਾ ਮਿਲਿਆ। ਹੁਣ ਜਿਉਂ ਜਿਉਂ ਬਾਬੇ ਦੀ ਆਵਾਜ਼ ਸੁਣੀ, ਨਿਰਮਲ ਨੇ ਹੱਥ ਨਾਲ ਕਿਰਪਾਨ ਲੱਭਣ ਦੀ ਕੋਸ਼ਿਸ਼ ਕੀਤੀ। ਚੀਸ ਨਾਲ ਪਿੰਡਾ ਬਹੁਤ ਦੁਖਦਾ ਸੀ। ਉਸਨੇ ਨੈਣ ਸਿਲੇ ਸਿਲੇ ਹੋ ਗਏ ਸਨ। ਵੈਸੇ ਮਾਰਨ ਵਾਲੇ ਹੁਣ ਬਾਬੇ ਨੂੰ ਪੈਰਾਂ ਤੋਂ ਸਿਰ ਤਿੱਕਰ ਤੱਕ ਰਹੇ ਸੀ। ਤਸਵੀਰ ਵਿੱਚ ਬਾਬਾ ਹਾਲੇ ਗੱਭਰੂ ਸੀ, ਸੋ ਇਸ ਕਰਕੇ ਉਹਨਾਂ ਦੇ ਸਾਹਮਣੇ ਉਹੀ ਬੰਦਾ ਖੜ੍ਹਾ ਸੀ, ਲਾਲ ਲਾਲ ਕਿਰਪਾਨ ਨਾਲ। ਮੈਨੂੰ ਠੁੱਡਾ ਮਾਰ ਕੇ ਦੇਖੋ, ਤੁਹਾਡੇ ਸੀਸਾਂ ਦੇ ਬੁਰਜੇ ਖੜ੍ਹੇ ਕਰ ਦੇਣੇ ਆ। ਨਿਰਮਲ ਨੂੰ ਹਾਲੇ ਆਵਾਜ਼ ਹੀ ਸੁਣੀ ਰਹੀ ਸੀ ਜਦ ਦਾ ਠੇਡਾ ਖਾ ਕੇ ਡਿੱਗ ਪਿਆ। ਉੱਠਣਾ ਔਖਾ ਸੀ। ਨਿਰਮਲ ਨੂੰ ਲੱਗਾ ਜਿੱਦਾਂ ਪਹਿਲੇ ਬਦਮਾਸ਼ਾਂ ਨਾਲ ਲੜ ਕੇ ਬਾਬੇ ਦਾ ਸਾਹ ਕੱਢ ਛੱਡਿਆ ਸੀ। ਫੇਰ ਵੀ ਬਾਬੇ ਦੀ ਆਵਾਜ਼ ਵਿੱਚ ਡਰ ਨਹੀਂ ਸੀ। ਸੁਲਤਾਨ ਰਾਹੀ ਵਾਂਗ ਉਹਨਾਂ ਦੀ ਰਾਹ ਵਿੱਚ ਇੱਕ ਚੀੜਾ ਰੌੜਾ ਖੜ੍ਹਾ ਸੀ। ਬਾਬੇ ਦਾ ਇਰਾਦਾ ਸੀ ਸਭ ਨੂੰ ਛੱਕੇ ਛਡਾਉਣਾ ਸੀ। ਨਿਰਮਲ ਦੇ ਹੱਥ ਕਿਰਪਾਨ ਦੀ ਹੱਥੀ ਆ ਚੁੱਕੀ। ਉਸਨੇ ਹੁਣ ਖੜ੍ਹਨ ਦੀ ਹਿੰਮਤ ਕੀਤੀ। ਬਲਵਾਦੀ ਸਭ ਇੱਕੋ ਇੱਕ ਹੋ ਕੇ ਬਾਬੇ ਦੀ ਭੁੱਖੀ ਕਿਰਪਾਨ ਵੱਲ ਨੱਸੇ। ਇੱਕ ਬੁੜੇ ਨੇ ਉਹਨਾਂ ਦਾ ਕੀ ਵਿਗਾੜ ਦੇਣਾ ਸੀ, ਕੀ ਕਰ ਸਕਦਾ ਸੀ? ਉਹ 30 ਅਤੇ ਉਹ 1। ਜਦ ਤੱਕ ਕਿਰਪਾਨ ਦੇ ਸਹਾਰੇ ਨਾਲ ਨਿਰਮਲ ਖਲੋਇਆ, ਵੀਰਾਨਾ ਬਦਲ ਚੁੱਕਾ ਸੀ। ਸ਼ਹਿਰ ਹਾਲੇ ਵੀ ਦਿੱਲੀ ਹੀ ਸੀ। ਸੜਕ ਹੋਰ ਸੀ, ਦ੍ਰਿਸ਼ ਵੀ ਹੋਰ ਸੀ, ਪਰ ਹਾਲਾਤ ਉਹੀ ਸਨ। ਹੁਣ ਨਿਰਮਲ 1984 ਵੇਲੇ ਖੜ੍ਹਾ ਖਲੋਤਾ ਸੀ। ਨਸਲਕੁਸ਼ੀ ਆਸ ਪਾਸ। ਨਿਰਮਲ ਹੈਰਾਨੀ ਨਾਲ ਆਲੇ ਦੁਆਲੇ ਦੇਖਦਾ ਸੀ। ਸੜਕ ਦੇ ਵਿਚਾਲੇ ਇੱਕ ਮੁੰਡਾ ਸੀ। ਸਿਰ ਉੱਤੇ ਜੂੜਾ ਸੀ, ਸਿਰ ਉੱਤੇ ਪੱਗ ਲਮਕਦੀ ਸੀ, ਪਰ ਆਪਣੇ ਹੱਥਾਂ ਨਾਲ ਪੱਗ ਨੂੰ ਸੰਭਾਲ ਨਹੀਂ ਸਕਦਾ ਸੀ। ਉਸਦੇ ਹੱਥ ਹਰ ਬਾਹਾਂ ਫਸੀਆਂ ਸਨ। ਇੱਕ ਭਾਰਾ ਟਾਇਰ ਰੋਕਦਾ ਸੀ। ਮੁੰਡੇ ਵਿੱਚੋਂ ਉੱਚੀ ਕੂਕ ਨਿਕਲੀ। ਉਸਦੇ ਆਲੇ ਦੁਆਲੇ ਕਈ ਮਰਦ ਮਰੇ ਸਨ, ਜੋ ਹੱਸ ਰਹੇ ਸੀ ਜਾਂ ਮੁੰਡੇ ਨੂੰ ਤਾਨੇ ਦੇ ਰਹੇ ਸੀ। ਇੱਕ ਨੇ ਉਸ ਬੱਚੇ ਉੱਪਰ ਤੇਲ ਡੋਲ ਦਿੱਤਾ। ਜਦ ਇਹ ਵੇਖਿਆ, ਬਿਨ ਸੋਚਣ ਨਿਰਮਲ ਉਹਨਾਂ ਵੱਲ ਨੱਠਿਆ, ਕਿਰਪਾਨ ਉੱਚੀ ਕਰਕੇ। ਹਾਲੇ ਉਸ ਦਿਨ ਦੇ ਪਹਿਲੇ ਮੁਕਾਬਲੇ ਤੋਂ ਜੋਸ਼ ਸੀ। ਹੁਣ ਇਹ ਕੁਝ ਵੇਖ ਕੇ ਸਾਹਮਣਾ ਕਰਨਾ ਚਾਹੁੰਦਾ ਸੀ। ਜਦ ਉਹਨਾਂ ਬੰਦਿਆਂ ਨੇ ਨਿਰਮਲ ਨੂੰ ਵੇਖਿਆ, ਗੜਬੜੀ ਵਿੱਚ ਉਹਨਾਂ ਨੇ ਤੇਲ ਨੂੰ ਪਲੀਤਾ ਲਾਉਣਾ ਭੁੱਲ ਲਾ ਦਿੱਤਾ ਸੀ। ਮੁੰਡੇ ਦੇ ਨੇੜੇ ਪੁੰਜੇ ਗੋਡੇ ਮਾਰ ਕੰਬਦਾ ਉਸਦਾ ਪਿਓ ਸੀ, ਜਿਸਨੇ ਥੋੜ੍ਹਾ ਜਿਹਾ ਚਿਰ ਪਹਿਲਾਂ ਉਹੀ ਆਦਮੀਆਂ ਤੋਂ ਕੁੱਟ ਖਾਧੀ ਸੀ। ਉਹ ਹੁਣ ਉੱਠ ਕੇ ਮੁੰਡੇ ਨੂੰ ਟਾਇਰ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨ ਲੱਗਾ। ਮੁੰਡੇ ਦੇ ਹਮਲਾਵਰ ਹੁਣ ਪੂਰਾ ਧਿਆਨ ਨਾਲ ਨਿਰਮਲ ਵੱਲ ਦੇ ਰਹੇ ਸੀ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਮੋਨਾ ਬੰਦਾ ਉਹਨਾਂ ਵਿੱਚੋਂ ਸੀ ਜਾਂ ਕੋਈ ਸਹਿਜਧਾਰੀ ਸਿੱਖ ਸੀ। ਕਲਾਈ ਵੱਲ ਝਾਕ ਕੇ ਪਰ ਇੱਕਦਮ ਕੜਾ ਨਹੀਂ ਦਿਸਿਆ। ਜਦ ਤੱਕ ਉਹਨਾਂ ਕੋਲ ਨਿਰਮਲ ਪੁੱਜ ਗਿਆ ਸੀ, ਇਸੀ ਵਕਤ ਪਿਓ ਨੇ ਪੁੱਤਰ ਨੂੰ ਧਰਤੀ ਉੱਤੇ ਸੁੱਟ ਕੇ ਟਾਇਰ ਵਿੱਚੋਂ ਬਾਹਰ ਘੜੀਸਣ ਦੀ ਕੋਸ਼ਿਸ਼ ਕੀਤੀ। ਨਿਰਮਲ ਦੀ ਕਿਰਪਾਨ ਨੇ ਪਹਿਲੇ ਬੰਦੇ ਦੀ ਬਾਂਹ ਲੱਭ ਲਈ ਸੀ। ਜਦ ਧਰਤ ਉੱਤੇ ਪੁੱਜ ਦੇਖਿਆ, ਸਾਰੇ ਮਰਦ ਕਮਦਿਲ ਹੋ ਕੇ ਦੌੜ ਗਏ। ਜਿੱਦ ਦੀ ਅੰਗ ਸੀ ਚੀਕਦਾ ਸੀ। ਪਿਓ ਨਿਰਮਲ ਨੂੰ ਧੰਨਵਾਦ ਕਰਨ ਲੱਗ ਪਿਆ। ਨਿਰਮਲ ਨੇ ਉਸਦੀ ਮਦਦ ਕੀਤੀ ਉਸਦੇ ਪੁੱਤਰ ਨੂੰ ਟਾਇਰ ਵਿੱਚੋਂ ਕੱਢਣ ਦੀ, ਹਾਰ ਕੇ ਕੱਢ ਦਿੱਤਾ। ਬੰਦਾ ਹਾਲੇ ਵਿੱਚ ਲਾਉਂਦਾ ਸੀ ਪਰ ਨਿਰਮਲ ਨੇ ਉਸਨੂੰ ਧਿਆਨ ਨਹੀਂ ਦਿੱਤਾ। ਹੋਰ ਲੋਕ ਹੁਣ ਖਿਸਕ ਗਏ ਸੀ, ਖਬਰੇ ਪੁਲਿਸ ਨੂੰ ਲਿਆਉਣ। ਨਿਰਮਲ ਦਾ ਧਿਆਨ ਇਸ ਵੇਲੇ ਪਿਓ ਉੱਤੇ ਸੀ। ਸਾਫ ਦਿਸਦਾ ਸੀ ਕਿ ਪਿਓ ਨੇ ਵੀ ਜ਼ਬਰਦਸਤ ਕੁੱਟ ਖਾਧੀ ਸੀ। ਉਸਦੇ ਲੀੜੇ ਲਿਬੜੇ ਸਨ, ਕੇਸ ਕੰਦੇ ਸਨ ਅਤੇ ਪਿੱਠ ਪਿੱਛੇ ਖਿਸਕਦੇ ਸਨ। ਲਾਬਾਂ ਬੰਦਾ ਹੁਣ ਧਰਤੀ ਉੱਤੇ ਡਿੱਗ ਗਿਆ ਅਤੇ ਹਿਸਟੈਰੀਕਲ ਅਤੇ ਸ਼ੁਦਾਈ ਹੋ ਗਿਆ। ਹੁਣ ਨਿਰਮਲ ਆਲੇ ਦੁਆਲੇ ਦੇਖਣ ਲੱਗਾ। ਕਈ ਘਰਾਂ ਨੂੰ ਲੋਕਾਂ ਨੇ ਅੱਗ ਲਾ ਦਿੱਤੀ ਸੀ, ਕਈ ਗੱਡੀਆਂ ਨੂੰ ਵੀ। ਹਰ ਪਾਸੇ ਇਮਾਰਤਾਂ ਦੀਆਂ ਬਾਰੀਆਂ ਭੰਨੀਆਂ ਸਨ। ਲਾਬਾਂ ਬੰਦਾ ਹੁਣ ਬੇਹੋਸ਼ ਹੋ ਚੁੱਕਾ ਸੀ। ਨਿਰਮਲ ਨੇ ਧਰਤੀ ਉੱਤੇ ਜਿੱਥੇ ਉਸ ਬੰਦੇ ਦੀ ਕੱਟੀ ਹੋਈ ਬਾਂਹ ਪਈ ਸੀ ਵੱਲ ਝਾਕਿਆ। ਬਾਂਹ ਵਿੱਚੋਂ ਸੀਰ ਫੁੱਟ ਕੇ ਮਿੱਟੀ ਵਿੱਚ ਭਿਉਂ ਕੇ ਨੇੜਲੇ ਤੇਲ ਜੋ ਟਾਇਰ ਅਤੇ ਮੁੰਡੇ ਅਤੇ ਧਰਤੀ ਵਿੱਚ ਚੋਕੇ ਚਲੇ ਗਿਆ ਸੀ, ਨਾਲ ਲਹੂ ਰਲ ਗਿਆ ਸੀ। ਵੇਖਣ ਵਿੱਚ ਹੋਲੀ ਦਾ ਰੰਗ ਸੀ, ਦੁਲਹਨ ਦਾ ਰੰਗ ਸੀ, ਗੁੱਸੇ ਦਾ ਰੰਗ ਸੀ। ਇਹ ਸਭ ਕੁਝ ਬੀਤ ਰਿਹਾ ਸੀ ਜਦ ਇੱਕ ਆਦਮੀ ਨਿਰਮਲ ਵੱਲ ਆ ਵਧਿਆ। ਹੋਰ ਵੀ ਜਨਤਾ ਆਸ ਪਾਸ ਸੀ। ਬੰਦਾ ਹਿੰਦੂ ਸੀ, ਇਸ ਕਰਕੇ ਨਿਰਮਲ ਦਾ ਪਹਿਲਾ ਪ੍ਰਤੀਕਰਮ ਸੀ ਕਿਰਪਾਨ ਨੂੰ ਉੱਚੀ ਕਰਕੇ ਮੂੰਹ ਤੋੜਨਾ। ਜਦ ਬਾਂਹ ਉੱਚੀ ਕੀਤੀ, ਨਿਰਮਲ ਦਾ ਕੜਾ ਸਾਫ਼ ਦਿਸਣ ਲੱਗ ਪਿਆ। ਹੁਣ ਦੋ ਕੁ ਹੋਰ ਹਿੰਦੂ ਆ ਖਲੋਏ। ਪਰੇ ਰਹੋ, ਨਿਰਮਲ ਨੇ ਤਬੀਹ ਦਿੱਤੀ। ਜ਼ਬਰਦਸਤੀ ਨਾਲ ਉਹਨਾਂ ਵੱਲ ਤਾੜਦਾ ਸੀ। ਤੁਮ ਸਿੱਖ ਹੈ, ਆਹੋ ਦੇਖ, ਤੁਮਕੋ ਵਾਪਸ ਆ ਕੇ ਮਾਰ ਡਾਲੋਗੇ। ਦੇਖ ਤੁਮ ਇਸਕੋ ਕਿਆ ਕੀਤਾ, ਹਮ ਨਾਲ ਆਓ। ਬੰਦਿਆਂ ਨੇ ਪਿਓ ਪੁੱਤ ਦੀ ਮਦਦ ਕੀਤੀ ਧਰਤੀ ਤੋਂ ਪੱਗਾਂ ਚੁੱਕਣ ਦੀ ਅਤੇ ਬੋਲਣ ਵਾਲੇ ਨੇ ਆਰਾਮ ਨਾਲ ਨਿਰਮਲ ਦੀ ਕਿਰਪਾਨ ਵਾਲੀ ਬਾਂਹ ਥੱਲੇ ਕੀਤੀ। ਇੱਕ ਦੂਜੇ ਦੀਆਂ ਅੱਖਾਂ ਵਿੱਚ ਗਹੋ ਨਾਲ ਦੇਖ ਰਹੇ ਸਨ। ਹਮਾਰੀ ਮਦਦ ਕਰਨੇਗੇ, ਨਿਰਮਲ ਨੇ ਆਖਿਆ। ਹਾਂ, ਤਿੰਨਾਂ ਨੂੰ ਸੜਕ ਤੋਂ ਲੈ ਗਏ ਲਾਗੇ ਮਕਾਨਾਂ ਵੱਲ। ਉਹਨਾਂ ਵਿੱਚੋਂ ਲੰਘ ਕੇ ਪਿੱਛੇ ਗਏ, ਫਿਰ ਗਲੀ ਰਾਹੀਂ ਦੂਰੋਂ ਨਿਰਮਲ ਨੂੰ ਤੀਰ ਦੀ ਆਵਾਜ਼ ਸੁਣਦੀ ਸੀ। ਇੱਕ ਗੁੱਸਾ ਟਿੱਡੀ ਦਲ। ਅੱਜ ਤਰੀਕ ਕਿੰਨੀ ਹੈ, ਨਿਰਮਲ ਨੇ ਪੁੱਛਿਆ। ਜੀ ਅੱਜ 2 ਨਵੰਬਰ ਹੈ, ਸਵਾਲ ਦਾ ਜਵਾਬ ਆਇਆ। 2 ਨਵੰਬਰ ਜੀ, ਡਰ ਨਾਲ ਪਾਣੀ ਨਿਕਲਣ ਲੱਗ ਪਿਆ। ਅੱਜ ਉਹੀ ਦਿਨ ਸੀ, ਉਹ ਦਿਨ। ਹੁਣ ਬਾਬਾ ਕਿੱਥੇ ਸੀ? ਉਸਦਾ ਡਰ ਹਿੰਦੂ ਬੰਦੇ ਨੂੰ ਮਹਿਸੂਸ ਹੋ ਗਿਆ ਸੀ। ਫਿਕਰ ਨਾ ਕਰੋ, ਤੁਮਕੋ ਇਸ ਥਾਂ ਪਰ ਨਿਕਾਲ। ਨਹੀਂ ਜੀ, ਹਮ ਬਹੁਤ ਮਿਹਰਬਾਨ ਹੂੰ ਕਿ ਤੁਮ ਲੋਕ ਹਮਾਰੀ ਮਦਦ ਕਰ ਰਹੇ ਹੋ। ਇਹ ਬਾਤ ਨਹੀਂ ਹੈ। ਫਿਰ ਅੱਜ ਹਮਾਰਾ ਬਾਬਾ ਕਤਲ ਹੁਆ ਥਾ। ਪਰ ਨਿਰਮਲ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ, ਸਗੋਂ ਹੋਰ ਸਵਾਲ ਆਖਿਆ। ਹਮ ਕਿਸ ਇਲਾਕੇ ਮੇਂ ਹੂੰ? ਮੰਗੋਲਪੁਰੀ। ਇਸ ਜਵਾਬ ਸੁਣ ਕੇ ਨਿਰਮਲ ਦੀਆਂ ਲੱਤਾਂ ਕੰਬਣ ਲੱਗ ਪਈਆਂ। ਨੇੜੇ ਤੇੜੇ ਕਿੱਥੇ ਬਾਬਾ ਸੀ ਲੋਕਾਂ ਨੂੰ ਬਚਾਉਂਦਾ? ਨਿਰਮਲ ਨੇ ਸੋਚਿਆ, ਹੁਣ ਮੇਰੇ ਮਗਰ ਬਾਬਾ ਦੀ ਤਸਵੀਰ ਕਿਉਂ ਨਹੀਂ ਆਈ? ਹੋ ਸਕਦਾ ਅਸਲੀ ਬਾਬਾ ਇਸ ਵੇਲੇ